ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਛੂਟ ਹੈ ਹਮ ਛੁੱਟ ਕਾਕੀ ਹਰ ਹਰ ਜਾਪੂ ਬੇੜੀ ਹਰ ਦੁਲਹਾ ਹਰ ਜਾਪੂ ਤਰਾ ਤਰਾਕੀ ਕਲਯੁਗ ਕਾ ਧਰਮ ਕਹੋ ਤੁਮ ਭਾਈ ਛੁੱਟ ਹੈ ਹਮ ਛੁੱਟ ਕਾਕੀ ਹਰ ਹਰ ਜਾਪੂ ਬੀੜੀ ਹਰ ਦੁਲਹਾ ਹਰ ਜਾਪੂ ਤਰਾ ਤਰਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਇਕਾਕੀ ਰਹਾਉ ਹਰ ਕੀ ਸੇਵਕ ਸੇ ਹਰ ਪਿਆਰੀ ਜਿਨ ਜਪੋ ਹਰ ਬਚਨਾ ਕੀ ਲੇਖਾ ਚਿੱਤਰ ਬਿਪਤ ਜੋ ਲਿਖਿਆ ਸਭ ਛੋਟੇ ਜਮ ਕੇ ਬਾਕੀ ਹਰ ਕੇ ਸੰਤ ਜਪੋ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੇ ਦਿਨਿਆਰ ਸੂਰ ਤ੍ਰਿਸ਼ਨਾ ਯਗਨ ਬੁਝਾਨੀ ਸਿਵ ਚਰ ਚੰਦ ਚੰਦਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਹਰ ਦਾਸਨ ਦਾਸ ਦਸਾਕੀ ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਹਰ ਦਾਸਨ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭੇ ਬਾਤ ਸਭੇ ਬਰਕਤ ਰੋਸ਼ਨੀ ਚਿਰਾਗ ਮੁਰਸ਼ ਦੇ ਕਾਮਲ ਮੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹ ਸ਼ਹਿਨ ਸ਼ਾਹ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕਰਕੇ ਪਾਵਨ ਪਵਿੱਤਰ ਮੁੱਖ ਵਾਕ ਦੀ ਦਾਤ ਉਸ ਘਰ ਤੋਂ ਸਾਡੀ ਝੋਲੀ ਵਿੱਚ ਪਾਈ ਹੈ, ਉਸ ਪਾਵਨ ਪਵਿੱਤਰ ਬਚਨ ਦੀ ਨਿਤਾ ਪ੍ਰਤੀ ਦੀ ਤਰ੍ਹਾਂ ਆਪ ਜੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਜਿੱਥੇ ਸਤਿਗੁਰਾਂ ਦੇ ਇਸ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਉੱਥੇ ਟੀਵੀ ਦੇ ਇੰਟਰਨੈਟ ਦੇ ਹੋਰ ਅਨੇਕਾਂ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੀ ਧਰਤੀ ਤੇ ਸਤਿਗੁਰਾਂ ਦੇ ਦਰ ਦੇ ਨਾਲ ਪ੍ਰੀਤ ਪ੍ਰਤੀਤ ਰੱਖਣ ਵਾਲੇ ਆਪ ਗੁਰੂ ਪਿਆਰੇ ਗੁਰੂ ਚਰਨਾਂ ਦੇ ਵਿੱਚ ਜੁੜ ਰਹੇ ਹੋ, ਆਓ ਭਾਗਾਂ ਵਾਲੇ ਹਾਂ। ਸਤਿਗੁਰਾਂ ਨੇ ਸਾਡੇ ਜੀਵਨ ਵਿੱਚ ਐਸੀਆਂ ਘੜੀਆਂ ਜੋ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਤੋ ਆਓ ਜਿੱਥੇ ਆਪ ਜੀ ਨੇ ਮੁੱਖ ਵਾਕ ਦਾ ਮੂਲ ਪਾਠ ਗੁਰੂ ਸਵਾਰਿਆਂ ਦੇ ਪਾਸੋਂ ਬੜੇ ਪਿਆਰੇ ਸੁੰਦਰ ਢੰਗ ਦੇ ਨਾਲ ਸਰਵਣ ਕੀਤਾ ਹੈ, ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਗੁਰੂ ਅਸੀਸ ਗੁਰੂ ਰਾਮਦਾਸ ਮਹਾਰਾਜ ਸਿਰ ਤੇ ਮੇਰ ਭਰਿਆ ਹੱਥ ਰੱਖਣ, ਆਪ ਸੰਗਤ ਨੇ ਵੀ ਅਸੀਸ ਬਖਸ਼ਣੀ, ਤੋ ਕਰੋ ਕਿਰਪਾ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟ ਹੈ ਹਮ ਛੁਟ ਕਾਕੀ।
ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਜੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਹੈ, ਉਚਾਰਨ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋਣਾ ਦਾ ਕੀਤਾ ਹੋਇਆ ਹੈ। ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਸਤਿਗੁਰੂ ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਆ, ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੈ ਹਮ ਛੁਟ ਕਾਕੀ। ਜਦੋਂ ਸਮੇਂ ਦੀ ਗੱਲ ਆਉਂਦੀ ਹੈ ਤਾਂ ਸਮੇਂ ਨੂੰ ਚਾਰ ਯੁੱਗਾਂ ਦੇ ਵਿੱਚ ਤਕਸੀਮ ਕੀਤਾ ਗਿਆ, ਵੰਡਿਆ ਗਿਆ। ਉਹਦੇ ਵਿੱਚ ਆਪਾਂ ਸੱਤ ਯੁੱਗ, ਉਹਦੇ ਤੋਂ ਬਾਅਦ ਤ੍ਰੇਤੇ ਦੀ ਬਾਤ, ਦੁਆਪਰ, ਤੇ ਜਿਸ ਵਕਤ ਦੇ ਵਿੱਚ ਅਸੀਂ ਇਸ ਨੂੰ ਕਲਯੁੱਗ ਦਾ ਨਾਮ ਦਿੱਤਾ ਗਿਆ, ਔਰ ਉਹਦੇ ਨਾਲ ਨਾਲ ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਤਾਂ ਮਹਾਰਾਜ ਨੇ ਉਹਨਾਂ ਜੀਵਾਂ ਦੇ ਸੁਭਾਅ ਦਾ ਔਰ ਨਾਲ ਸਮੇਂ ਦਾ ਜ਼ਿਕਰ ਕੀਤਾ। ਇੱਕ ਬਹਿਰੂਨੀ ਤੌਰ ਤੇ ਸਮਾਂ ਤਬਦੀਲ ਹੁੰਦਾ ਆ, ਬਦਲਦਾ ਆ, ਚੇਂਜ ਹੁੰਦਾ ਆ, ਜਿਵੇਂ ਅਸੀਂ ਬਸੰਤ ਜਿਹੜਾ ਹੈ ਉਹ ਸਰਵਣ ਕਰ ਰਹੇ ਹਾਂ, ਔਰ ਤੁਸੀਂ ਜਦੋਂ ਵੀ ਕਿਤੇ ਬਾਹਰ ਕੁਦਰਤ ਕਾਇਨਾਤ ਨੂੰ ਵੇਖਦੇ ਹੋ, ਹਰ ਥਾਂ ਦੇ ਉੱਤੇ ਖੇੜਾ ਜਿਹੜਾ ਉਹ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ। ਇਹ ਜਿਵੇਂ ਜਿਵੇਂ ਰੁੱਤਾਂ ਬਦਲਦੀਆਂ ਨੇ, ਉਸ ਕਾਦਰ ਨੇ ਕੁਦਰਤ ਦਾ ਨਿਯਮ ਬਣਾਇਆ, ਉਹਦੇ ਮੁਤਾਬਕ ਉਹ ਆਪਣੇ ਆਪ ਚੱਲ ਰਿਹਾ। ਪਰ ਉਹਦੇ ਨਾਲ ਨਾਲ ਮਹਾਰਾਜ ਕਹਿੰਦੇ ਇੱਕ ਤੇਰੇ ਅੰਦਰ ਦੀ ਖੇਡ ਹੈ। ਆਪ ਜੀ ਬਹੁਤ ਵਾਰ ਗੁਰੂ ਕੇ ਕੀਰਤਨੀਆਂ ਤੋਂ ਇਹਨਾਂ ਦਿਨਾਂ ਦੇ ਵਿੱਚ ਇਹ ਸ਼ਬਦ ਸਰਵਣ ਕਰਦੇ ਹੋ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਕਹਿੰਦੇ ਬਸੰਤ ਉਹਨਾਂ ਵਾਸਤੇ ਆ ਅੰਦਰ ਦਾ ਖੇੜਾ, ਜਿਨ੍ਹਾਂ ਦੇ ਅੰਦਰ ਉਹ ਮਾਲਕ ਵਸ ਗਿਆ, ਕਿਉਂਕਿ ਉਹਦੇ ਤੋਂ ਟੁੱਟ ਕੇ ਮਨੁੱਖ ਸੁੱਕ ਜਾਂਦਾ ਹੈ, ਸੜ ਜਾਂਦਾ ਹੈ। ਬਾਬੇ ਫਰੀਦ ਨੇ ਤਾਂ ਹੀ ਬਚਨ ਵਰਤਿਆ, ਕਹਿੰਦੇ ਜੋਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਉਹਦੇ ਤੋਂ ਬਗੈਰ ਬੜੇ ਜੀਵਨ ਜਿਹੜੇ ਨੇ ਉਹ ਸੁੱਕ ਗਏ, ਕੁਮਲਾ ਗਏ। ਔਰ ਇਹ ਇਸ ਤਰ੍ਹਾਂ ਹੀ ਆ ਜਿਵੇਂ ਇੱਕ ਰੁੱਖ ਦੇ ਨਾਲੋਂ ਕੋਈ ਪੱਤਾ ਟੁੱਟ ਗਿਆ, ਕੋਈ ਟਹਿਣੀ ਅਲੱਗ ਹੋ ਗਈ, ਕੋਈ ਸ਼ਾਖਾ ਵੱਖਰੀ ਹੋ ਗਈ, ਤਾਂ ਉਹਦੇ ਤੇ ਹਰਿਆਵਲ ਨਹੀਂ ਰਹਿ ਸਕਦੀ, ਉਹਦੇ ਤੇ ਖੇੜਾ, ਉਹਦਾ ਰੂਪ ਰੰਗ ਇਹ ਸਭ ਕੁਝ ਸਮਾਪਤ ਹੋ ਜਾਏਗਾ, ਔਰ ਉਹਦਾ ਟਿਕਾਣਾ ਇੱਕ ਨਹੀਂ ਰਹਿਣਾ। ਜਿਹੜੇ ਪਾਸੇ ਦੀ ਹਵਾ ਜੋਰਦੀ ਆਈ, ਕਿਸੇ ਬੁੱਲੇ ਨੇ ਚੁੱਕ ਕੇ ਇੱਧਰ ਸੁੱਟਣਾ ਹੈ, ਕੋਈ ਹਵਾ ਦਾ ਝੌਂਕਾ ਆਇਆ ਉਹਨੇ ਚੁੱਕ ਕੇ ਇੱਧਰ ਸੁੱਟ ਦੇਣਾ ਹੈ, ਹਨੇਰੀ ਚੱਲੀ ਪਤਾ ਨਹੀਂ ਕਿੱਥੋਂ ਚੁੱਕੇਗੀ, ਕਿੱਥੇ ਲਿਜਾ ਕੇ ਸੁੱਟ ਦੇਗੀ। ਐਸੇ ਹੀ ਮਹਾਰਾਜ ਕਹਿੰਦੇ ਜਿਹੜੇ ਜੀਵਨ ਗੁਰੂ ਦੇ ਨਾਲੋਂ ਆਪਣੇ ਇਸ਼ਟ ਦੇ ਨਾਲੋਂ ਟੁੱਟ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਵੀ ਕੁਝ ਇਹੋ ਜਿਹੀ ਹੋ ਜਾਂਦੀ ਆ, ਜਿਹੜੇ ਪਾਸੇ ਦੀ ਹਨੇਰੀ ਝੁੱਲਦੀ ਵੇਖਦੇ ਉਧਰਲੇ ਪਾਸੇ ਨੂੰ ਤੁਰ ਪੈਂਦੇ ਆ। ਫਲਾਣੀ ਥਾਂ ਬਾਰੇ ਸੁਣਿਆ, ਚਲੋ ਉੱਥੇ ਚਲੇ ਚੱਲੀਏ, ਫਲਾਣੀ ਥਾਂ ਬਾਰੇ ਪਤਾ ਲੱਗਾ, ਚਲੋ ਉੱਥੇ ਚਲੇ ਚੱਲੀਏ, ਕਿਉਂਕਿ ਇੱਕ ਮੂਲ ਨਾ ਰਹਿ ਗਿਆ, ਇੱਕ ਟਿਕਾਣਾ ਨਾ ਰਹਿ ਗਿਆ। ਔਰ ਮਹਾਰਾਜ ਕਹਿੰਦੇ ਇਸ ਢੰਗ ਨਾਲ ਭਟਕਣ ਵਾਲਾ ਜਿਹੜਾ ਜੀਵਨ ਹੈ, ਉਹ ਜਿੱਥੇ ਮਰਜ਼ੀ ਚਲਾ ਜਾਏ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਆ, ਮਹਾਰਾਜ ਕਹਿੰਦੇ ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗਰਸਿਓ ਦਸ ਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਔਰ ਕਰ ਕੀ ਰਿਹਾ, ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਇੱਕ ਨਾਲੋਂ ਟੁੱਟਾ ਤੇ ਬੰਦੇ ਬੰਦੇ ਦਾ ਮੁਥਾਜ ਹੋ ਗਿਆ। ਔਰ ਜੇ ਮਹਾਰਾਜ ਨੂੰ ਪੁੱਛਿਆ ਵੀ ਦਾਤਾ ਜੀ ਇਹ ਬੰਦੇ ਨੂੰ ਕਹਿਣਾ ਹੋਵੇ ਕੁਝ ਤੇ ਕੀ ਆਖੀਏ, ਤੇ ਸਤਿਗੁਰਾਂ ਨੇ ਪਤਾ ਕੀ ਆਖਿਆ, ਕਹਿੰਦੇ ਦੁਆਰੈ ਦੁਆਰ ਸੁਆਨ ਜਿਉਂ ਡੋਲਤ, ਨਾ ਸੁਧ ਰਾਮ ਭਜਨ ਕੀ। ਕਹਿੰਦੇ ਜਿਵੇਂ ਕੂਕਰ ਤੁਰਿਆ ਫਿਰਦਾ ਨਾ ਕੁੱਤਾ ਦਰ ਦਰ ਤੇ, ਸ਼ਾਇਦ ਇੱਥੋਂ ਬੁਰਕੀ ਪੈ ਜਾਏ, ਸ਼ਾਇਦ ਇੱਥੋਂ ਬੁਰਕੀ ਪੈ ਜਾਏ, ਸ਼ਾਇਦ ਇੱਥੋਂ ਮਿਲ ਜਾਏ, ਕਹਿੰਦੇ ਇਸੇ ਆਸ ਦੇ ਵਿੱਚ ਆਪਣੇ ਮਾਲਕ ਨੂੰ ਛੱਡ ਕੇ ਦਰ ਬਦਰ ਹੋਇਆ ਫਿਰਦਾ ਹੈ। ਔਰ ਜਿਹੜੇ ਜੀਵਨ ਇੱਕ ਨਾਲ ਜੁੜਦੇ ਹੈ, ਉਹਨਾਂ ਜੀਵਨਾਂ ਦੇ ਵਿੱਚ ਸਦੈਵ ਹਰਿਆਵਲ ਵੀ ਹੁੰਦੀ ਹੈ, ਖੇੜਾ ਵੀ ਹੁੰਦਾ। ਹੁਣ ਮਹਾਰਾਜ ਨੇ ਜਦੋਂ ਕਲਯੁਗ ਦੀ ਗੱਲ ਕੀਤੀ, ਤਾਂ ਕਿਉਂਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਲਯੁਗ ਦੇ ਅਵਤਾਰ ਨੇ, ਸਤਿਗੁਰਾਂ ਦਾ ਇਸੇ ਸਮੇਂ ਵਿੱਚ ਆਉਣਾ ਹੋਇਆ, ਔਰ ਇੱਥੋਂ ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਕਹਿੰਦੇ ਜੀਵ ਤਾਂ ਤਾਰੇ ਹੀ ਤਾਰੇ ਨੇ, ਬਾਬੇ ਨੇ ਤਾਂ ਕਲਯੁਗ ਵੀ ਤਾਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ। ਉਸ ਪਰਮੇਸ਼ਰ ਦੇ ਨਾਮ ਦੇ ਨਾਲ ਇੱਕ ਬਾਬਾ ਰਵਿਦਾਸ ਜੀ ਦਾ ਬਚਨ ਪੜੋ ਆਪ ਜੀ, ਉਹ ਚੌਂ ਯੁੱਗਾਂ ਦੀ ਗੱਲ ਕਰਦੇ ਆ, ਦੋ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਆ। ਕਹਿੰਦੇ ਸਤ ਯੁੱਗ ਸਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦਿੜੇ, ਕੱਲ ਕੇਵਲ ਨਾਮ ਆਧਾਰ। ਇਸ ਬਾਤ ਨੂੰ ਜ਼ਰੂਰ ਪੱਲੇ ਬੰਨਿਓ, ਆ ਬਸੰਤ ਰਾਗ ਵਿੱਚ ਹੀ ਇੱਕ ਸ਼ਬਦ ਆਪ ਜੀ ਪੜ੍ਹਦੇ ਹੋ, ਤੇ ਬਹੁਤ ਸਾਰੇ ਸੱਜਣ, ਕਿਉਂਕਿ ਕੋਈ ਐਸਾ ਘਰ ਦਰ ਨਹੀਂ ਜਿੱਥੇ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਗੁਰਬਾਣੀ ਦਾ ਕੀਰਤਨ, ਸਤਿਗੁਰਾਂ ਦਾ ਪ੍ਰਕਾਸ਼, ਅਰਦਾਸਾਂ, ਬੇਨਤੀਆਂ, ਮਾਲਕ ਦੇ ਘਰ ਦੇ ਦਰਸ਼ਨ ਦਿਦਾਰੇ ਬਹੁਤ ਸਾਰੇ ਸਰੀਰ ਘਰਾਂ ਵਿੱਚ ਬੈਠ ਕੇ ਟੀਵੀ ਦੇ ਮਾਧਿਅਮ ਰਾਹੀਂ ਨਿਤਾ ਪ੍ਰਤੀ ਨੇਮ ਨਾਲ ਦੀਦਾਰ ਕਰਦੇ ਔਰ ਗੁਰੂ ਦੇ ਦਰ ਤੇ ਵੀ ਨਿਤਾ ਪ੍ਰਤੀ ਜੋ ਅਸੀਂ ਅਰਦਾਸ ਵਿੱਚ ਮੰਗ ਕਰਦੇ ਹਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਉਹਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਤੋ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਦਾਤ ਦਿੱਤੀ ਆ ਨਾ ਕਿ ਇਹ ਜਿਹੜਾ ਕਲਯੁੱਗ ਆ, ਜਦੋਂ ਕਲਯੁੱਗ ਦੀ ਗੱਲ ਕੀਤੀ ਤਾਂ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਕਲਯੁੱਗ ਉਧਾਰ ਦਿੱਤਾ ਤੇ ਬਸੰਤ ਰਾਗ ਵਿੱਚ ਜਿਹੜਾ ਸ਼ਬਦ ਆ, ਹੁਣ ਆਪ ਜੀ ਧਿਆਨ ਦੇਣਾ, ਗੁਰਬਾਣੀ ਵਿੱਚ ਇੱਕ ਵਚਨ ਆਏਗਾ ਵੀ ਰੁੱਤ ਜਿਹੋ ਜੀ ਹੋਵੇ, ਦੋ ਚੀਜ਼ਾਂ ਹੁੰਦੀਆਂ। ਅਸੀਂ ਧਰਤੀ ਵਿੱਚ ਕੋਈ ਵੀ ਬੀਜ ਪਾਉਂਦੇ ਹਾਂ ਨਾ, ਉਹਦੇ ਲਈ ਦੋ ਚੀਜ਼ਾਂ ਬੜੀਆਂ ਜ਼ਰੂਰੀ, ਇੱਕ ਰੁੱਤ ਹੋਵੇ ਤੇ ਦੂਸਰਾ ਵੱਤਰ ਹੋਵੇ। ਇਹ ਵੱਤਰ ਆਪ ਜੀ ਠੇਠ ਭਾਸ਼ਾ ਵਿੱਚ ਸਮਝ ਆਓਗੇ, ਪੜ੍ਹੀ ਲਿਖਿਆਂ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤੇ ਜ਼ਮੀਨ ਦੇ ਵਿੱਚ ਉਤਨੀ ਨਮੀ ਹੋਵੇ ਜਿਹਦੇ ਵਿੱਚ ਉਹ ਜਿਹੜਾ ਬੀਜ ਹੈ ਉਹ ਪੁੰਗਰ ਸਕੇ, ਉਹੋ ਜਿਹਾ ਉਹਨੂੰ ਜਿਹੜਾ ਹੈ ਉਹ ਸਮਾਂ ਚਾਹੀਦਾ। ਹੁਣ ਮਹਾਰਾਜ ਕਹਿੰਦੇ ਜੇ ਰੁੱਤ ਤੋਂ ਉਲਟ ਕੁਝ ਬੀਜਿਆ ਗਿਆ ਉਹ ਉੱਗਣਾ ਨਹੀਂ ਹੈ, ਔਰ ਜਿਹੜਾ ਬੀਜ ਪਾਇਆ ਹੋਏਗਾ ਉਹ ਵੀ ਗਵਾ ਜਾਏਗਾ। ਆਖਿਆ ਹੁਣੇ ਜਿਹਨੂੰ ਕੱਲ ਕਿਹਾ ਨਾ ਕਲਯੁੱਗ, ਤਾਂ ਮਹਾਰਾਜ ਇੱਕ ਬਚਨ ਕਹਿੰਦੇ ਆ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਤੇ ਅੱਗੋਂ ਜਗਿਆਸੂ ਨੇ ਸਵਾਲ ਕੀਤਾ, ਆਖਿਆ ਮਹਾਰਾਜ ਜੇ ਕੁਝ ਹੋਰ ਬੀਜ ਲਈਏ, ਤੇ ਸਤਿਗੁਰਾਂ ਨੇ ਉੱਤਰ ਦਿੱਤਾ ਕਹਿੰਦੇ ਅੰਨ, ਅੰਨ ਦਾ ਮਤਲਬ ਹੈ ਹੋਰ, ਅਨ ਰੂਤ ਨਾਹੀ ਨਾਹੀ, ਦੋ ਵਾਰੀ ਕਿਹਾ ਹੋਰ ਰੁੱਤ ਨਹੀਂ ਹੈ ਕੁਝ ਬੀਜਣ ਦੀ, ਅਨ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਕਹਿੰਦੇ ਕਿਸੇ ਭੁਲੇਖੇ ਵਿੱਚ ਨਾ ਪੈ ਜਾਇਓ। ਔਰ ਮਹਾਰਾਜ ਨੇ ਫਿਰ ਬਚਨ ਆਖਿਆ ਕਹਿੰਦੇ ਕੁਰਤਾ ਬੀਜ ਬੀਜੈ ਨਹੀਂ ਜਾਮੈ ਸਭ ਲਾਹਾ ਮੂਲ ਗਵਾਇੰਦਾ। ਮਹਾਰਾਜ ਨੇ ਜਿਹਨੂੰ ਸੰਸਾਰ ਨੇ ਆਖਿਆ ਕਲਯੁੱਗ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਇਸ ਕਲਯੁੱਗ ਦੀ ਜਿਹੜੀ ਬਾਤ ਜਦੋਂ ਕਹੀਏ, ਕਲਯੁੱਗ ਉਧਾਰਿਆ ਗੁਰਦੇਵ, ਇਹਦਾ ਉਧਾਰ ਕਰ ਦਿੱਤਾ ਗੁਰੂ ਦੇਵ ਨੇ, ਗੁਰੂ ਦਾਤੇ ਨੇ। ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ, ਉਹਦੇ ਵਿੱਚ ਸਾਨੂੰ ਇੱਕ ਦਾਤ ਦੇ ਦਿੱਤੀ ਮਹਾਰਾਜ ਨੇ, ਬੋਹਿਥ ਦੇ ਦਿੱਤਾ, ਜਹਾਜ਼ ਦੇ ਦਿੱਤਾ ਨਾਮ ਬਾਣੀ ਦਾ। ਗੁਰੂ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ, ਬੜੀ ਵੱਡੀ ਮੇਰਾਮਤ ਕੀਤੀ ਜੀਵਾਂ ਦੇ ਪਾਰ ਉਤਾਰੇ ਵਾਸਤੇ। ਇਹ ਪਹਿਲੀ ਪੰਕਤੀ ਵਿੱਚ ਜਿਹੜਾ ਬਚਨ ਆਖਿਆ ਨਾ, ਕਹਿੰਦੇ ਮਾਲਕ ਜੀ ਇਹ ਕਲਯੁੱਗ ਦਾ ਜਿਹੜਾ ਧਰਮ ਹੈ ਅਸੂਲ ਆ, ਇਹਦੇ ਬਾਬਤ ਸਾਨੂੰ ਦੱਸੋ ਬਈ ਸਾਡਾ ਛੁਟਕਾਰਾ ਕਿਵੇਂ ਹੋਵੇ। ਇਹ ਸਵਾਲ ਕੀਤਾ ਹੈ ਵੀ ਸਾਡਾ ਛੁਟਕਾਰਾ ਕਿਵੇਂ ਹੋਵੇ, ਅਸੀਂ ਛੁੱਟ ਕਿਵੇਂ ਸਕਦੇ ਹਾਂ, ਸਾਡਾ ਪਾਰ ਉਤਾਰਾ ਕਿਵੇਂ ਹੁੰਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬਾਬਤ ਫਿਰ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਹਨ।
ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰਾ ਤਰਾਕੀ।
ਮਹਾਰਾਜ ਕਹਿੰਦੇ ਕਿ ਇਹ ਜਗਤ ਜਿਹੜਾ ਆ ਉਹ ਭਵ ਸਾਗਰ ਦੀ ਤਰ੍ਹਾਂ, ਸਮੁੰਦਰ ਦੀ ਤਰ੍ਹਾਂ, ਔਰ ਉਹਦੇ ਨਾਲ ਨਾਲ ਕਹਿੰਦੇ ਇਹਨੂੰ ਤਰਨ ਵਾਸਤੇ, ਇਹਦੇ ਤੋਂ ਪਾਰ ਹੋਣ ਵਾਸਤੇ ਤੂੰ ਇਹਦੇ ਵਿੱਚ ਡੁੱਬੇ ਨਾ, ਪਹਿਲੇ ਤਾਂ ਅਰਦਾਸ ਕਰ ਉਹਦੇ ਅੱਗੇ। ਔਰ ਅਰਦਾਸ ਕੀ ਕਰਨੀ ਹੈ, ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ। ਕਿਉਂਕਿ ਦਾਤਾ ਤੂੰ ਪਾਰ ਉਤਾਰਾ ਕਰਨ ਵਾਲਾ। ਆਪਾਂ ਨਾ ਸਾਖੀ ਪੜ੍ਹਦੇ ਹਾਂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ, ਆਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਹੀ ਦਰਿਆ ਦੇ ਉੱਤੇ ਬੇੜੀਆਂ ਚੱਲਦੀਆਂ। ਅੱਜ ਜਿਵੇਂ ਆਪਾਂ ਜਾਣਦੇ ਹਾਂ ਪੁਲ ਬਣੇ ਨੇ, ਰੋਡ ਬਣ ਗਏ, ਲੇਕਿਨ ਪੁਰਾਤਨ ਸਮਾਂ ਤੇ ਇਹੋ ਜਿਹਾ ਨਹੀਂ ਸੀ। ਔਰ ਦਰਿਆਵਾਂ ਨੂੰ, ਨਦੀਆਂ ਨੂੰ ਬੇੜੀਆਂ ਦੇ ਨਾਲ ਪਾਰ ਕੀਤਾ ਜਾਂਦਾ। ਫਿਰ ਉਹ ਮਲਾਹ ਲੋਕ ਉੱਥੇ ਬੇੜੀਆਂ ਲਾ ਕੇ ਬੈਠੇ ਹੁੰਦੇ, ਉਹਨਾਂ ਦੀ ਵੀ ਰੋਜ਼ੀ ਰੋਟੀ ਦਾ ਕਾਰਜ ਬਣ ਗਿਆ।
ਔਰ ਅੱਜ ਜਿਵੇਂ ਸਾਡੇ ਕੋਲੇ ਨਾ ਹੁਣ ਤੇ ਉਹ ਹੁਣ ਜਦੋਂ ਬੇੜੀ ਵਿੱਚ ਬੈਠਦੇ ਨਾ ਤੇ ਕੋਈ ਬੈਠਦਾ ਇਧਰੋਂ ਉਰਾਰ ਤੋਂ ਉਹਨੂੰ ਪਾਰ ਕਰਦੇ ਉੱਥੇ ਇੱਕ ਸੈਦਾ ਮਲਾਹ ਭਾਵੇਂ ਇਸਲਾਮ ਵਿੱਚੋਂ ਸੀ ਬੇੜੀ ਚਲਾਉਂਦਾ ਹੈ ਉਹਦੇ ਵਿੱਚ ਨਾ ਸੰਗਤਾਂ ਬਹਿੰਦੀਆਂ ਉਹ ਜਦੋਂ ਬੈਠਦੇ ਤੇ ਕੋਈ ਕਹਿੰਦਾ ਮੈਂ ਬੜਾ ਦੁਖੀ ਕੋਈ ਆਪਣੀ ਚਿੰਤਾ ਦੀ ਗੱਲ ਕਰਦਾ ਕੋਈ ਫਿਕਰ ਦੀ ਗੱਲ ਕਰਦਾ ਉਹਦੀ ਬੇੜੀ 'ਚ ਬੈਠ ਕੇ ਬੜੇ ਤਰ੍ਹਾਂ ਦੇ ਰੋਣੇ ਧੋਣੇ ਉਹ ਆਪਣੇ ਜੀਵਨ ਦੇ ਕਹਿੰਦੇ ਲੇਕਿਨ ਜਦੋਂ ਆਨੰਦਪੁਰ ਸਾਹਿਬ ਤੋਂ ਹੋ ਕੇ ਵਾਪਸ ਆਉਂਦੇ ਨਾ ਤੇ ਫਿਰ ਉਹਦੀ ਬੇੜੀ ਵਿੱਚ ਉਹੋ ਹੀ ਸਰੀਰ ਬਹਿੰਦੇ ਤੇ ਉਹ ਕਹਿੰਦੇ ਜੀ ਚੜ੍ਹਦੀ ਕਲਾ ਚਿੰਤਾ ਹੀ ਕੋਈ ਨਹੀਂ ਫਿਕਰ ਹੀ ਕੋਈ ਨਹੀਂ ਸਿੱਧਾ ਮਲਾਹ ਸੋਚਣ ਵਾਸਤੇ ਮਜਬੂਰ ਹੋ ਗਿਆ ਵੀ ਇਹ ਬੰਦੇ ਕੁਝ ਦਿਨ ਪਹਿਲਾਂ ਲੰਘੇ ਸੀ ਤੇ ਰੋਣੇ ਧੋਣੇ ਇੰਨੀਆਂ ਚਿੰਤਾਵਾਂ ਇੰਨੇ ਦੁੱਖ ਇਹਨਾਂ ਵਿੱਚ ਘਿਰੇ ਹੋਏ ਤੇ ਉੱਥੋਂ ਕੀ ਮਿਲ ਗਿਆ ਇਹਨਾਂ ਨੂੰ ਕੀ ਲੈ ਕੇ ਆਏ ਹੈ ਸਾਰੇ ਦੇ ਸਾਰੇ ਹੀ ਦੁੱਖ ਜਿਹੜੇ ਨੇ ਪੀੜਾ ਸਭ ਕੁਝ ਆਉਂਦੇ ਹੁਣ ਤਾਂ ਖੇੜਾ ਹੀ ਖੇੜਾ ਚੜ੍ਹਦੀ ਕਲਾ ਉਹਨੇ ਜਦੋਂ ਸੋਚਿਆ ਔਰ ਚੇਤਾ ਰੱਖਿਓ ਗੁਰੂ ਦਾ ਦੀਦਾਰ ਭਾਵਨਾ ਨਾਲ ਕਰ ਲਿਆ ਜਾਏ ਨਾ ਤੇ ਮਹਾਰਾਜ ਕਹਿੰਦੇ ਹੈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਕਹਿੰਦੇ ਜਦੋਂ ਮੈਂ ਗੁਰੂ ਦਾ ਦੀਦਾਰ ਕਰਦਾ ਨਾ ਮੇਰਾ ਤਨ ਵੀ ਮੇਰਾ ਮਨ ਵੀ ਖਿੜਿਆ ਉਹ ਰੱਬ ਦੇ ਪਿਆਰੇ ਜਿਹੜੇ ਆ ਉਹ ਤਾਂ ਇਹੋ ਹੀ ਉਹ ਜੇ ਕੋਈ ਦਿਸਦਾ ਵੀ ਨਾ ਕਿਸੇ ਸ਼ਿਕਨ ਵਿੱਚ ਕਿਸੇ ਝੋਰੇ ਵਿੱਚ ਤੇ ਉਹ ਕਹਿੰਦਾ ਸੀ ਗੁਰੂ ਦੇ ਦਰ ਤੇ ਜਾ ਤੇਰੇ ਝੋਰੇ ਮਿਟਾ ਦੇ ਔਰ ਜਪਜੀ ਸਾਹਿਬ ਦੀ ਬਾਣੀ ਜਦੋਂ ਆਪ ਜੀ ਨਾ ਇੱਕ ਬਾਤ ਚੇਤਾ ਰੱਖਿਓ ਦੁਨੀਆਂ ਦੀ ਕੋਈ ਵੀ ਹੱਟ ਆ ਚਾਹੇ ਤੁਸੀਂ ਆਪ ਖੁਦ ਦੁਕਾਨਦਾਰੀ ਕਰਦੇ ਹੋ ਕੋਈ ਬੰਦਾ ਤੁਹਾਡੇ ਕੋਲੇ ਖੋਟੀ ਵਸਤੂ ਲੈ ਆਵੇ ਨਾ ਖੋਟਾ ਸਿੱਕਾ ਹੋਵੇ ਫਟਿਆ ਹੋਇਆ ਨੋਟ ਚੱਲੇਗਾ ਨਹੀਂ ਉੱਥੇ ਮੋੜ ਦੋਗੇ ਦੁਕਾਨਦਾਰ ਮੋੜਦਾ ਹੈਗਾ ਔਗਣਾਂ ਦੇ ਵੱਟੇ ਕਦੇ ਗੁਣ ਨਹੀਂ ਮਿਲਦੇ ਲੋਹੇ ਦੇ ਵੱਟੇ ਸੋਨਾ ਨਹੀਂ ਹੋ ਸਕਦਾ ਪਰ ਇੱਕੋ ਇੱਕ ਗੁਰੂ ਦਾ ਦਰ ਹੈ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਦੀਆਂ ਜਿਤਨੀਆਂ ਪਰੇਸ਼ਾਨੀਆਂ ਜਿਤਨੀਆਂ ਚਿੰਤਾਵਾਂ ਨੇ ਜਿੰਨੇ ਦੁੱਖ ਨੇ ਸਾਰੇ ਦੇ ਸਾਰੇ ਮੇਰੇ ਕੋਲ ਆ ਢੇਰੀ ਕਰਦੇ ਤੇ ਮੇਰੇ ਕੋਲੋਂ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾ ਮੈਂ ਤੇਰੇ ਸਾਰੇ ਦੁੱਖ ਰੱਖਣ ਵਾਸਤੇ ਤਿਆਰ ਹਾਂ ਜਪਜੀ ਸਾਹਿਬ ਦੀ ਬਾਣੀ ਨਿਤਾ ਪ੍ਰਤੀ ਆਪ ਜੀ ਨਿਤਨੇਮ ਗੁਰੂ ਕੇ ਸਿੱਖ ਗੁਰੂ ਪਿਆਰੇ ਕਰਦੇ ਹੋ ਤੇ ਮਹਾਰਾਜ ਕਹਿੰਦੇ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਓ ਗਾਵੀਏ ਸੁਣੀਏ ਮਨ ਵਿੱਚ ਪ੍ਰੇਮ ਪੈਦਾ ਹੋਵੇ ਤੇ ਹੋਏਗਾ ਕੀ ਕਹਿੰਦੇ ਦੁੱਖ ਪਰ ਹਰ ਦਾ ਅਰਥ ਹੈ ਛੱਡਣਾ ਕਹਿੰਦੇ ਦੁੱਖ ਮੇਰੇ ਕੋਲੇ ਛੱਡ ਦੇ ਛੱਡ ਜਾ ਇਹਨਾਂ ਨੂੰ ਤੈਨੂੰ ਕ੍ਰੋਧ ਦੁੱਖ ਦਿੰਦਾ ਹੈ ਤੈਨੂੰ ਬੇਈਮਾਨੀ ਦੁੱਖ ਦਿੰਦੀ ਹੈ ਤੈਨੂੰ ਲੋਭ ਦੁੱਖ ਦਿੰਦਾ ਹੈ ਤੈਨੂੰ ਹਉਮੈ ਦੁੱਖ ਦਿੰਦੀ ਹੈ ਇਹ ਜਿੰਨਾ ਕੁਝ ਹੈ ਮੇਰੇ ਕੋਲੇ ਢੇਰੀ ਕਰਦੇ ਤੇ ਮੇਰੇ ਕੋਲੋਂ ਸਤ ਸੰਤੋਖ ਦਇਆ ਧਰਮ ਤੀਰਜ ਖਿਮਾ ਪ੍ਰੇਮ ਬੈਰਾਗ ਹਿਰਦੇ ਦੀ ਗਰੀਬੀ ਇਹ ਦਾਤਾਂ ਭਰ ਕੇ ਲੈ ਜਾ ਤੇਰੀ ਜੀਵਨ ਵਿੱਚ ਕਦੇ ਵੀ ਦੁੱਖ ਨਹੀਂ ਹੋਏਗਾ ਪਰ ਇੱਕ ਬਾਤ ਚੇਤਾ ਰੱਖਿਓ ਅਸੀਂ ਛੱਡਣ ਵਾਸਤੇ ਤਿਆਰ ਹੋ ਜਾਈਏ ਅਸੀਂ ਛੱਡਣ ਵਾਸਤੇ ਤਿਆਰ ਮਹਾਰਾਜ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਤੂੰ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾ ਪਰ ਦੁੱਖ ਛੱਡਣ ਲਈ ਤਿਆਰ ਹੋ ਮਾਲਕ ਦੇ ਕੋਲੇ ਨਾ ਉਗਣਾ ਨੂੰ ਤਿਆਗ ਔਰ ਕਰ ਅਰਦਾਸ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਆਪਣੀ ਬਿਦ ਆਪ ਜਣਾਵੋ ਬਿਸਰ ਨਾ ਹੀ ਕਬੂ ਹੀਏ ਤੇ ਇਹ ਬਿਦ ਮਨ ਮੈਂ ਪਾਵੋ ਉਹ ਸਿੱਧੇ ਨੇ ਨਾ ਸੋਚਿਆ ਕਹਿੰਦਾ ਇਹੋ ਜਿਹਾ ਕੀ ਲੱਭ ਜਾਂਦਾ ਇਹਨਾਂ ਨੂੰ ਉਹ ਫਿਰ ਸੁਣਦਾ ਹੁਣ ਅਸਲ ਚ ਪਤਾ ਕੀ ਹੈ ਅੱਜ ਵਾਲਾ ਕੰਮ ਨਹੀਂ ਸੀ ਜਦੋਂ ਵੀ ਪੰਜ ਮਹਾਰਾਜ ਨੇ ਗੁਰਸਿੱਖ ਨੂੰ ਹੁਕਮ ਵੀ ਕੀਤਾ ਹੈ ਕਿ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਉਹ ਗੁਰੂ ਕੇ ਸਿੱਖ ਤੁਰਦੇ ਸਨ ਸੰਗਤ ਰੂਪ ਦੇ ਵਿੱਚ ਤੇ ਤੁਰੇ ਤੇ ਉਹਨਾਂ ਨੇ ਤੁਰਦਿਆਂ ਹੋਇਆਂ ਰਸਤੇ ਦੇ ਵਿੱਚ ਵੀ ਗੁਰੂ ਦੀ ਗੱਲ ਕਰਨੀ ਗੁਰੂ ਗੁਰੂ ਜਪਣਾ ਕਿਸੇ ਸ਼ਬਦ ਦੀ ਵਿਚਾਰ ਕਰਨੀ ਹੁਣ ਤਾਂ ਖਿਮਾ ਕਰਿਓ ਪਹਿਲਾਂ ਇਹ ਹੁੰਦਾ ਸੀ ਜਦੋਂ ਮੋਬਾਈਲ ਵਾਲਾ ਸਿਸਟਮ ਨਹੀਂ ਸੀ ਕਿਤੇ ਯਾਤਰਾ ਜਾਣਾ ਆ ਮਸਾਂ ਕਿਤੇ ਵੇਖੋ ਰੋਜ਼ ਰੋਜ਼ ਸਮਾਂ ਨਹੀਂ ਬਣਦਾ, ਕਿਤੇ ਭਾਗਾਂ ਨਾਲ ਆਪ ਪਿੰਡਾਂ ਨਗਰਾਂ ਤੋਂ ਦੇਸ਼ ਵਿਦੇਸ਼ ਤੋਂ ਕਿੱਥੋਂ ਕਿੰਨੀਆਂ ਮੰਜ਼ਲਾਂ ਮਾਰ ਕੇ ਅੰਦਰ ਇੱਕ ਭਾਵਨਾ ਪ੍ਰੇਮ ਲੈ ਕੇ ਚਾਹ ਲੈ ਕੇ ਤੁਰਦੇ ਹੋ, ਲੇਕਿਨ ਜਿਹੜਾ ਰਸਤੇ ਦਾ ਵੀ ਪੈਂਡਾ ਹੈ ਨਾ ਉਹਨੂੰ ਇਸ ਤਰ੍ਹਾਂ ਨਾ ਗਵਾਓ, ਇੱਧਰ ਉੱਧਰ ਦੀ ਚੁਗਲੀ ਨਿੰਦਿਆ ਕਰਕੇ ਇੱਧਰ ਉੱਧਰ ਦੀਆਂ ਕਹਾਣੀਆਂ ਵੇਖ ਕੇ ਉਹ ਸਮਾਂ ਗੁਰੂ ਦੀ ਯਾਦ ਵਿੱਚ ਹੋਵੇ। ਉਹਦੇ ਵਿੱਚ ਅਸੀਂ ਮਾਲਕ ਦੇ ਕਿਸੇ ਸ਼ਬਦ ਦੀ, ਗੁਰੂ ਦੇ ਇਤਿਹਾਸ ਦੀ, ਸਾਖੀ ਦੀ ਗੱਲ ਕਰੀਏ ਔਰ ਗੁਰੂ ਦੇ ਦਰ ਤੱਕ ਆਈਏ ਤੇ ਉਹ ਭਾਵਨਾ ਐਸੀ ਬਣ ਜਾਏ ਮਾਲਕ ਦੇ ਦਰੋਂ ਝੋਲੀਆਂ ਭਰ ਕੇ ਲੈ ਕੇ ਜਾਈਏ, ਕਿਉਂਕਿ ਗੁਰੂ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ, ਬਸ਼ਰਤੇ ਕਿ ਉਹਨੂੰ ਝੋਲੀ ਅੱਡਣ ਦੀ ਜਾਚ ਆ ਜਾਏ। ਮਾਲਕ ਤਾਂ ਭਰਨ ਨੂੰ ਤਿਆਰ ਬੈਠਾ। ਉਹ ਹੁਣ ਜਦੋਂ ਸਿੱਧੇ ਨੇ ਉਹਦੀ ਬੇੜੀ 'ਚ ਬੈਠਦੇ ਉਹ ਕਹਿੰਦਾ ਕੌਣ ਨੇ ਗੁਰੂ ਗੋਬਿੰਦ ਸਿੰਘ, ਤੇ ਅੱਗੋਂ ਕੋਈ ਕਹਿੰਦਾ ਉਹ ਬਾਦਸ਼ਾਹ ਦਰਵੇਸ਼ ਨੇ, ਉਹ ਨਾਸਰੋ ਮਨਸੂਰ ਨੇ, ਇਜਦੀ ਮਨਜ਼ੂਰ ਨੇ, ਨਾਸਰੋ ਮਨਸੂਰ ਗੁਰਗੋਬਿੰਦ ਸਿੰਘ, ਇਜਦੀ ਮਨਜ਼ੂਰ ਗੁਰਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰਗੋਬਿੰਦ ਸਿੰਘ। ਕਹਿੰਦੇ ਉਹ ਮਾਲਕ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ, ਹੱਕ ਹੱਕ ਆਗਾ ਗੁਰਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ। ਉਹ ਨਾ ਭਾਵਨਾ ਬਣਾ ਕੇ ਗਿਆ ਨਹੀਂ, ਅਜੇ ਵੇਖਿਆ ਨਹੀਂ ਸੀ ਉਹਨੇ ਗੁਰੂ ਨੂੰ, ਹੁਣ ਉਹ ਅਰਦਾਸ ਕਰਨ ਲੱਗ ਪਿਆ ਵੀ ਕਿਸੇ ਦਿਨ ਮੇਰੇ ਵਰਗੇ ਗਰੀਬੜੇ ਨੂੰ ਵੀ ਦਰਸ਼ਨ ਹੋਣਗੇ। ਫਿਰ ਉਹ ਸੋਚਦਾ ਤੂੰ ਤੇ ਮੁਸਲਮਾਨ ਹੈ, ਨਾਲੇ ਉਹਨੂੰ ਉਹ ਕਹਿੰਦੇ ਸ਼ਹਿਨ ਸ਼ਾਹ ਦੇ ਸ਼ਹਿਨ ਸ਼ਾਹ ਆ, ਤੇ ਤੇਰੇ ਵਰਗੇ ਬੰਦੇ ਨੂੰ ਮਿਲਣ ਦਾ ਟਾਈਮ ਕਿੱਥੇ ਉੱਥੇ ਮਿਲਣਾ, ਕੌਣ ਤੂੰ ਕਿਵੇਂ ਜਾਏਗਾ। ਬੜੀਆਂ ਤਰ੍ਹਾਂ ਦੀਆਂ ਉਲਝਣਾਂ ਸੋਚਾਂ ਵਿਚਾਰਾਂ ਮੈਂ ਬਿਲਕੁਲ ਸੰਖੇਪ ਕਰਾਂ। ਉਹ ਕਹਿੰਦਾ ਦਾਤਾ ਮੇਰ ਕਰ, ਬਹੁਤ ਲੋਕ ਹੈਂਡ ਟੂ ਮਾਊਥ ਇਸ ਤਰ੍ਹਾਂ ਆ, ਇੱਕ ਦਿਨ ਦੀ ਦਿਹਾੜੀ ਟੁੱਟ ਜਾਏ ਨਾ ਤੇ ਉਹਨਾਂ ਘਰ ਚੁੱਲ੍ਹਾ ਨਹੀਂ ਜੇ ਬਲਦਾ। ਗਰੀਬੀ ਇਹੋ ਜਿਹੀ ਸ਼ੈ ਆ, ਉਹ ਵੀ ਇਸ ਅਵਸਥਾ ਵਿੱਚ ਆ ਕਿ ਜੇ ਇੱਕ ਦਿਨ ਵੀ ਬੇੜੀ ਛੱਡ ਕੇ ਤੇ ਮੈਂ ਉੱਧਰ ਨੂੰ ਗਿਆ, ਘਰ ਰੋਟੀ ਕਿਵੇਂ ਪੱਕੇਗੀ। ਅਰਦਾਸ ਕਰਨੀ ਸ਼ੁਰੂ ਕਰ ਦਿੱਤੀ, ਮਾਲਕਾ ਇੰਨਿਆਂ ਦੇ ਰੋਣੇ ਧੋਣੇ ਮੁਕਾ ਦੇਣਾ, ਚਿੰਤਾਵਾਂ ਮੁਕਾ ਦੇਣਾ, ਇੰਨਿਆਂ ਨੂੰ ਚੜ੍ਹਦੀ ਕਲਾ ਦਾਤਾਂ ਦੇ ਰਿਹਾ, ਖੇੜੇ ਵੰਡ ਰਿਹਾ, ਕਿਤੇ ਮੇਰੇ ਗਰੀਬ ਦੀ ਵੀ ਕਿਸਮਤ ਜਿਹੜੀ ਉਹ ਜਾਗੇ, ਮੈਨੂੰ ਮੇਰੇ ਉੱਤੇ ਵੀ ਕਿਰਪਾ ਕਰ, ਮੈਨੂੰ ਮੇਰੇ ਵੀ ਭਾਅ ਖੁੱਲ ਜਾਣ ਤੇ ਭਾਵਨਾ ਇਹ ਬਣਾ ਲਈ ਵੀ ਕਿਸੇ ਦਿਨ ਮੇਰੀ ਬੇੜੀ ਵਿੱਚ ਆ ਕੇ ਸਵਾਰ ਹੋਵੋ, ਮੈਂ ਤੇਰੇ ਦੀਦਾਰ ਕਰਾਂ, ਤੇਰੇ ਚਰਨ ਪਰਸਾਂ। ਔਰ ਜਦੋਂ ਅਸੀਂ ਅੰਦਰੋਂ ਅਰਦਾਸ ਕਰਦੇ ਹਾਂ ਨਾ, ਇੱਕ ਚੇਤਾ ਰੱਖਣਾ, ਇੱਕ ਬਾਹਰੋਂ ਦਰਵਾਜ਼ਾ ਖੜਕਾਉਣਾ ਹੁੰਦਾ ਹੈ। ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਬੈੱਲ ਮਾਰਦੇ ਹਾਂ, ਨਹੀਂ ਲੱਗੀ ਤੇ ਨੋਕ ਕਰਦੇ ਹੱਥ ਦੇ ਨਾਲ, ਖੜਕਾ ਕਰਦੇ ਵੀ ਅਗਲੇ ਨੂੰ ਪਤਾ ਲੱਗੇ ਬਾਹਰ ਕੋ ਆਇਆ। ਇੱਕ ਹੈ ਸੁਰਤ ਕਰਕੇ ਦਰਵਾਜ਼ਾ ਖੜਕਾਉਣਾ। ਔਰ ਇਹ ਖਡੂਰ ਸਾਹਿਬ ਹੋਇਆ ਜਿੱਦਣ ਮਾਈ ਵਿਰਾਈ ਦੇ ਘਰ ਬਾਬਾ ਲਹਿਣਾ ਗੁਰੂ ਅੰਗਦ ਦੇਵ ਪਾਤਸ਼ਾਹ ਬਹਿ ਗਏ ਨਾ, ਬਾਹਰੋਂ ਦਰਵਾਜ਼ਾ ਬੰਦ ਕਰਾ ਦਿੱਤਾ ਵੀ ਕਿਸੇ ਨੂੰ ਕਹਿਣਾ ਨਹੀਂ ਵੀ ਅਸੀਂ ਅੰਦਰ ਹਾਂ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਜਗ੍ਹਾ ਤੇ ਜਦੋਂ ਪਹੁੰਚੇ ਆ, ਤੇ ਉਸ ਥਾਂ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਜਦੋਂ ਮਾਤਾ ਨੂੰ ਪੁੱਛਣ, ਮਾਤਾ ਦੁਚਿੱਤੀ ਚ ਫਸ ਗਈ, ਬਾਬਾ ਬੁੱਢਾ ਜੀ ਹੋਣੀ ਗੁਰੂ ਅੰਗਦ ਦੇਵ ਪਾਤਸ਼ਾਹ ਬੈਠ ਗਏ, ਬਾਬਾ ਬੁੱਢਾ ਜੀ ਪੁੱਛਦੇ ਮਾਤਾ ਗੁਰੂ ਸਾਹਿਬ ਤੇਰੇ ਘਰ ਆ। ਹੁਣ ਇੱਕ ਪਾਸੇ ਗੁਰੂ ਸਾਹਿਬ ਦਾ ਬਚਨ ਪਗਾਉਣਾ ਵੀ ਦੱਸਣਾ ਨਹੀਂ ਕਿਸੇ ਨੂੰ, ਤੇ ਦੂਸਰੇ ਪਾਸੇ ਗੁਰੂ ਕਾ ਲਾਡਲਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ, ਹੁਣ ਉਹਨਾਂ ਸਾਹਮਣੇ ਵੀ ਝੂਠ ਨਹੀਂ ਬੋਲਿਆ ਜਾ ਸਕਦਾ। ਤੇ ਮਾਤਾ ਚੁੱਪ ਕਰ ਗਈ, ਉਹਨੇ ਨਾ ਦੱਸਿਆ ਤੇ ਨਾ ਕੁਝ ਕਿਹਾ। ਜਦੋਂ ਚੁੱਪ ਕਰ ਗਈ ਤੇ ਬਾਬਾ ਬੁੱਢਾ ਜੀ ਕਹਿੰਦੇ ਵੀ ਸੰਗਤ ਨੂੰ ਕਹਿੰਦੇ ਬਹਿ ਜਾਓ, ਇੱਥੇ ਬੈਠੋ ਤੇ ਸ਼ਬਦ ਪੜ੍ਹੋ। ਪ੍ਰੇਮ ਦੇ ਵਿੱਚ ਆ ਕੇ ਸ਼ਬਦ ਗਾਉਣ ਲੱਗੇ, ਗੁਰੂ ਅੰਗਦ ਦੇਵ ਪਾਤਸ਼ਾਹ ਆਪੇ ਹੀ ਕੁੰਡੀ ਖੋਲ ਕੇ ਤੇ ਬਾਹਰ ਆ ਗਏ ਕਮਰੇ ਚ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਾਡਾ ਦਰਵਾਜ਼ਾ ਕਿਸ ਖੜਕਾਇਆ, ਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਤਾਂ ਨਹੀਂ ਖੜਕਾਇਆ। ਤੇ ਮਹਾਰਾਜ ਬਾਬਾ ਬੁੱਢਾ ਜੀ ਨੂੰ ਕੁੱਟ ਕੇ ਗੱਲ ਨਾਲ ਲਾ ਕੇ ਇੱਕ ਬਚਨ ਕਹਿੰਦੇ ਐ, ਬੁੱਢਿਆ ਬਾਹਰਲੇ ਦਰਵਾਜ਼ੇ ਦੁਨੀਆ ਖੜਕਾਉਂਦੀ ਹੈ ਤੇ ਖੜਕਾਉਂਦੀ ਆਈ, ਲੇਕਿਨ ਅੰਦਰ ਦੇ ਦਰਵਾਜ਼ੇ ਕਿਵੇਂ ਖੜਕਾਈ ਦੇ ਗੁਰੂ ਨਾਨਕ ਸਾਹਿਬ ਕੇਵਲ ਤੈਨੂੰ ਦੱਸ ਕੇ ਗਏ ਹੈ। ਔਰ ਜਿਸ ਦਸਤਕ ਦੇ ਨਾਲ ਗੁਰੂ ਦਾ ਦਰਵਾਜ਼ਾ ਖੁੱਲਦਾ, ਬਾਬਾ ਕਬੀਰ ਉਹ ਅਰਦਾਸ ਕਰਦੇ ਆ, ਦਰ ਮੰਦੇ ਠਾਡੇ ਦਰਬਾਰ, ਤੁਝ ਮਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਭਾਈ ਸਾਹਿਬਾ ਅਰਦਾਸ ਕਰਨ ਲੱਗਾ, ਅੱਜ ਮੇਰੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਪੰਜਾਂ ਸਿੰਘਾਂ ਦੇ ਨਾਲ ਆ ਗਏ, ਬੇੜੀ ਵਿੱਚ ਸਵਾਰ ਹੋ ਗਏ। ਉਹ ਬੈਠ ਕੇ ਮਾਲਕ ਦਾ ਸਤਿਗੁਰੂ ਕਹਿੰਦੇ ਪਾਰ ਜਾਣਾ, ਦੀਦਾਰ ਕੀਤਾ ਗੁਰੂ ਸਾਹਿਬ ਦੇ ਬੈਠਦੇ ਉਹਦੇ ਮਨ ਨੂੰ ਬੜੀ ਠੰਡਕ ਮਿਲੀ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਰੋਜ਼ ਚੇਤੇ ਕਰਦਾ ਸੀ, ਹੁਣ ਉਹ ਬੇੜੀ ਚਲਾਉਂਦਾ ਚੱਪੂ ਚਲਾਉਂਦਾ ਪਰ ਪਾਰ ਲਾਉਣ ਨੂੰ ਉਹਦਾ ਦਿਲ ਨਹੀਂ ਕਰਦਾ। ਵਿੱਚ ਸਤਿਗੁਰੂ ਕਹਿੰਦੇ ਹੁਣ ਭਾਈ ਅਸੀਂ ਜਾਣਾ। ਮੈਂ ਸੰਖੇਪ ਵਿੱਚ ਕਵਾਂ ਪਾਰ ਲਾਇਆ ਤੇ ਮਹਾਰਾਜ ਕਹਿੰਦੇ ਵੀ ਆਪਾਂ ਇਹਨੂੰ ਦੇ ਦਿਓ ਭਾਈ ਇਹਦਾ ਬਣਦਾ ਕਿਰਾਇਆ। ਗੁਰੂ ਕਾ ਸਿੱਖ ਨਾਲ ਸੀ, ਉਹਨੇ ਉਸ ਹਿਸਾਬ ਨਾਲ ਬਣਦਿਆਂ ਹੋਇਆਂ ਜੋ ਪੰਜ ਰਸਤਪਣ ਸੀ ਦੇ ਦਿੱਤੇ। ਉਹ ਅੱਗੋਂ ਹੱਥ ਜੋੜ ਕੇ ਕਹਿੰਦਾ ਵੀ ਨਾ, ਕਹਿੰਦੇ ਤੁਸੀਂ ਬਾਦਸ਼ਾਹ ਦਰਵੇਸ਼ ਸ਼ਹਿਨਸ਼ਾਹ ਤੇ ਰਸਤਪਣ ਰੁਪਈਏ ਜਿਹੜੇ ਨੇ ਉਹ ਰੁਪਈਏ ਕਹਿ ਲਓ ਅੱਜ ਦੀ ਭਾਸ਼ਾ ਸਮਝਣਾ, ਪੰਜ ਇਵੇਂ ਨਹੀਂ। ਮਹਾਰਾਜ ਕਹਿੰਦੇ ਵੀ ਚਲੋ ਪੰਜ ਮੋਹਰਾਂ ਦੇ ਦਿਓ ਸੋਨੇ ਦੀਆਂ। ਆਂਦਾ ਜੀ ਨਾ, ਮੈਂ ਤਾਂ ਨਹੀਂ ਲੈਣੀਆਂ। ਉਹ ਨਾਲ ਇੱਕ ਗੁਰੂ ਕਾ ਪਿਆਰਾ ਉਹ ਕਹਿੰਦਾ ਮਲਾ ਲਾਲਚ ਨਾ ਕਰਿਆ, ਮਹਾਰਾਜ ਇੰਨੇ ਤਰੁੱਠੇ ਦੇ ਰਿਹਾ ਲੈ ਲਾ ਤੈਨੂੰ, ਤੂੰ ਲਾਲਚੀ ਕਰੀ ਜਾਂਦਾ। ਆਂਦਾ ਜੀ ਨਾ ਨਾ, ਮੈਂ ਨਹੀਂ ਲੈਣਾ, ਬਾਦਸ਼ਾਹ ਦਰਵੇਸ਼ ਸ਼ਹਿਨਸ਼ਾਹ ਮਾਲਕ ਗਰੀਬਾਂ ਦੇ ਯਾਰ ਤੇ ਮੋਹਰਾਂ ਪੰਜ। ਸਤਿਗੁਰੂ ਕਹਿੰਦੇ ਵੀ ਉਹ ਗੁਰੂ ਕਾ ਸਿੱਖ ਨਾਲ ਸੀ, ਕਹਿੰਦੇ ਜਿੰਨਾ ਕੁਝ ਇਹਦੇ ਵਿੱਚ ਹੈਗਾ ਨਾ ਫੜਾ ਦੇ ਇਹਨੂੰ। ਉਹ ਫਿਰ ਨਾ ਕਰ ਗਿਆ। ਉਹ ਗੁਰੂ ਕਾ ਸਿੱਖ ਕਹਿੰਦਾ ਵਾਰ ਵਾਰ ਨਹੀਂ ਇਹੋ ਜਿਹਾ ਮੌਕਾ ਮਿਲਦਾ ਹੁੰਦਾ, ਤੇਰਾ ਲਾਲਚ ਹੁਣ ਬਹੁਤ ਵੱਧਦਾ ਜਾਂਦਾ ਆ ਤੇ ਤੂੰ ਇੰਨੇ ਚ ਸਬਰ ਕਰ ਲਾ। ਉਹ ਕਹਿੰਦਾ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੁੰਦਾ ਕੀ ਆ ਫਿਰ? ਜਿਹੜਾ ਇਹ ਬਚਨ ਆਇਆ ਨਾ ਕਿ ਗੁਰੂ ਬੇੜੀ ਹੈ ਗੁਰੂ ਤੁਲਹਾ ਹੈ, ਉਹ ਕਹਿੰਦਾ ਮਹਾਰਾਜ ਇਸ ਦਰਿਆ ਦਾ ਮਲਾ ਇੱਥੋਂ ਦੀ ਬੇੜੀ ਮੇਰੇ ਕੋਲ, ਤੁਸੀਂ ਆਇਓ ਇਸ ਢਾਬ ਤੇ ਇਸ ਜਗ੍ਹਾ ਦੇ ਉੱਤੇ, ਇੱਥੋਂ ਦਾ ਮਲਾ ਮੈਂ ਤੇ ਇਸ ਦਰਿਆ ਤੋਂ ਪਾਰ ਕਰਾ ਸਕਦਾ ਹੈ। ਇੱਕ ਦਿਨ ਇਹੋ ਜਿਹੇ ਸਾਗਰ ਦੀ ਵੀ ਕਹਾਣੀ ਆਉਣੀ ਹੈ ਜਿੱਥੋਂ ਦਾ ਮਲਾ ਕੇਵਲ ਤੇ ਕੇਵਲ ਇੱਕ ਤੂੰ, ਉੱਥੇ ਵੱਡੇ ਵੱਡੇ ਦੁਨੀਆਂ ਦੇ ਮਲਾ ਜਿਹੜੇ ਨੇ ਉਹ ਡੁੱਬ ਜਾਂਦੇ ਨੇ, ਉੱਥੋਂ ਕੇਵਲ ਤੇ ਕੇਵਲ ਤੂੰ ਪਾਰ ਕਰ ਸਕਦਾ। ਕਿਰਪਾ ਕਰ ਮਾਲਕਾ, ਜਿਵੇਂ ਇੱਕੋ ਫੀਲਡ ਵਿੱਚ ਕੰਮ ਕਰਨ ਵਾਲੇ, ਤੁਸੀਂ ਕਈ ਵਾਰੀ ਵੇਖੇ ਨਾ ਕਨੈਕਟਰਾਂ ਦੇ ਨਾਲ ਬੱਸ ਤੇ ਜਾਂਦੇ, ਕਨੈਕਟਰ ਕੋਈ ਡਰਾਈਵਰ ਚੜ੍ਹ ਜੇ ਤੇ ਉਹ ਦੱਸਦਾ ਨਾ ਵੀ ਮੈਂ ਸਟਾਫ ਮੈਂਬਰ ਆ, ਤੂੰ ਆਉਂਦੇ ਵੀ ਚੱਲ ਬਹਿ ਜਾ, ਤੂੰ ਉਹ ਟਿਕਟ ਨਹੀਂ ਲੈਂਦੇ, ਉਹ ਵੀ ਆਪਣੇ ਦਾ ਲਿਹਾਜ਼ ਕਰਦੇ ਨਾ। ਕਹਿੰਦੇ ਮਹਾਰਾਜ ਮੈਂ ਵੀ ਮਲਾ ਤੇ ਤੁਸੀਂ ਵੀ ਮਲਾ। ਗੁਰੂ ਕੇ ਸਿੱਖ ਨੇ ਮੋਢਾ ਫੜਿਆ ਭਾਈ ਸਿੱਧੇ ਦਾ, ਕਹਿੰਦੇ ਹੋਸ਼ ਕਰ, ਕਿਹਦੇ ਨਾਲ ਆਪਣੀ ਤੁਲਨਾ ਪਿਆ ਕਰਦਾ। ਮਹਾਰਾਜ ਨੇ ਇਸ਼ਾਰਾ ਕੀਤਾ, ਕਹਿੰਦੇ ਬੋਲਣ ਦੇ ਇਹਨੂੰ, ਕਿਉਂਕਿ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਬੋਲਣ ਦੇ ਇਹਨੂੰ, ਕਹਿੰਦਾ ਜੀ ਬਸ ਇੱਕੋ ਹੀ ਕਿਰਪਾ ਕਰਿਓ, ਅੱਜ ਮੈਂ ਨੀ ਕੋਈ ਕਿਰਾਇਆ ਲੈਣਾ, ਜਿੱਦਣ ਤੇਰੇ ਘਾਟ ਤੇ ਆਵਾਂ ਨਾ ਜਿੱਥੇ ਕੇਵਲ ਤੂੰ ਪਾਰ ਉਤਾਰਨਾ ਭਵ ਸਾਗਰ ਤੋਂ, ਉੱਥੇ ਮੈਂ ਡੁੱਬ ਜਾਣਾ, ਤੂੰ ਹੱਥ ਦੇ ਕੇ ਮੈਨੂੰ ਪਾਰ ਕਰ ਦੇ, ਕਿਉਂਕਿ ਮੇਰੇ ਕੋਲ ਦੇਣ ਜੋਗਾ ਕੁਛ ਨਹੀਂ ਹੋਣਾ। ਮਹਾਰਾਜ ਕਹਿੰਦੇ ਸੌਦਾ ਸਾਨੂੰ ਮਨਜ਼ੂਰ ਨਹੀਂ ਹੈਗਾ। ਸਤਿਗੁਰੂ ਕਹਿੰਦੇ ਕਾਗਜ਼ ਤੇ ਕਲਮ ਲਿਆਓ। ਹੁਣ ਉਹ ਆਂਦਾ ਸੋਚਣ ਲੱਗਾ ਵੀ ਸ਼ਾਇਦ ਕੋਈ ਜ਼ਮੀਨ ਦਾ ਟੁਕੜਾ ਲਿਖਦੇ ਹੋਣੇ, ਵੀ ਇਹ ਤਾਂ ਗੱਲ ਮੇਰੀ ਮੰਨੀ ਨਹੀਂ। ਵੇਖੋ ਉਹਦੀ ਮੰਗ ਕਿੱਥੇ ਪਹੁੰਚ ਗਈ, ਕੋਈ ਦੁਨੀਆਂ ਵਾਲੀ ਚੀਜ਼ ਨਹੀਂ ਮੰਗੀ, ਅੰਦਰ ਦਾ ਰਾਜਾ ਹੋ ਗਿਆ। ਸਤਿਗੁਰਾਂ ਨੇ ਲਿਖਿਆ ਨਾ ਜਦੋਂ ਕਲਮ ਦੇ ਨਾਲ, ਕਹਿੰਦੇ ਥੋੜ੍ਹੀ ਹੋ ਸਕਦਾ ਸੀ ਵੀ ਤੂੰ ਸਾਨੂੰ ਪੰਜਾਂ ਨੂੰ ਪਾਰ ਕਰੇ ਤੇ ਅਸੀਂ ਉੱਥੇ ਤੈਨੂੰ ਇਕੱਲੇ ਨਹੀਂ ਪਾਰ ਕਰੀਏ। ਕਹਿੰਦੇ ਗੁਰੂ ਜਿਹੜਾ ਹੈ ਉਸ ਤੇ ਚੌਗੁਣ ਕਰੇ ਨਿਹਾਲ। ਮਹਾਰਾਜ ਕਹਿੰਦੇ ਸੈਦਿਆ ਲੈ ਤੈਨੂੰ ਲਿਖ ਕੇ ਦੇ ਦਿੱਤਾ, ਤੈਨੂੰ ਇਕੱਲੇ ਨੂੰ ਨਹੀਂ ਤਾਰਿਆ ਭਵ ਸਾਗਰ ਤੋਂ, ਤੇਰੀਆਂ 21 ਕੁਲਾਂ ਜਿਹੜੀਆਂ ਨੇ ਇਸ ਭਵ ਸਾਗਰ ਤੋਂ ਪਾਰ ਕਰ ਦਿੱਤੀਆਂ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤੈਰਾਕੀ। ਕਹਿੰਦੇ ਹਰੀ ਦਾ ਨਾਮ ਹੀ ਬੇੜੀ ਹੈ, ਹਰੀ ਦਾ ਨਾਮ ਹੀ ਤੁਲਹਾ ਹੈ, ਗੁਰੂ ਹੀ ਪੌੜੀ ਹੈ, ਗੁਰੂ ਹੀ ਬੇੜੀ ਹੈ, ਗੁਰ ਪੌੜੀ ਬੇੜੀ ਗੁਰੂ ਗੁਰ ਗੁਰ ਤੁਲਹਾ ਹਰ ਨਾਉ। ਕਹਿੰਦੇ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ, ਗੁਰੂ ਹੀ ਇਸ ਭਵ ਸਾਗਰ ਤੋਂ ਪਾਰ ਕਰਨ ਵਾਲਾ ਹੈ ਤੇ ਉਸ ਜਹਾਜ਼ ਵਿੱਚ ਚੜ੍ਹਨਾ। ਅਜਿਵੇਂ ਅੱਜ ਆਪਾਂ ਕਹਿੰਦੇ ਨਾ ਖੰਡੇ ਬਾਟੇ ਦਾ ਅੰਮ੍ਰਿਤ, ਇਹਨੂੰ ਪੁਰਾਣੇ ਬਜ਼ੁਰਗ ਅੱਜ ਵੀ ਸ਼ਬਦ ਵਰਤਦੇ ਆ। ਉਹ ਕਹਿੰਦੇ ਭਾਈ ਗੁਰੂ ਕੇ ਜਹਾਜ਼ੇ ਚੜ੍ਹ ਜਾਓ, ਗੁਰੂ ਵਾਲੇ ਬਣ ਜਾਓ। ਜਿੱਦਣ ਕਲਗੀਆਂ ਵਾਲੇ ਦੇ ਜਹਾਜ਼ੇ ਚੜ੍ਹ ਗਏ ਉਹ ਗੁਰੂ ਕੇ, फिर गुरु जाने ते जहाज जाने तुहाडे फिक्र मुक जाणगे। इसे करके महाराज कहिंदे आ उस दाते दे नाम नाल जुड़ के ओही तुलहा है ओही बेड़ी है ओदे नाल ही तरिया जा सकदा है।
हर जी लाज रखो हर जन की।
महाराज तेरे अगे अरदास अपने सेवक दी लाज रख, तेरे अगे ही अरजोई है क्योंकि जिस पत रखे सच्चा साहिब नानक मेट ना सके कोई। वो पड़दे ढकण वाला अज इस धरत ते बैठे हो ना, इसे अमृतसर साहब दी धरती ते गुरु के मैल दर्शन करियो उस अस्थान दे गुरु तेग बहादुर साहब दा जिथे प्रकाश होया। उस दाते ने इसे धरती ते आख्या सी क्योंकि मालक पर्दे ढकदा है, बाबे गुरदित्ते दी बरात चढ़ी ते बच्चे नू सारे बस्त्र पवा के ते जदों आप उस तरह खलोते ते माता नानकी पुछदे लाल जी कपड़े किथे गए, तुहानू चेतन है भी तुसीं अपने बस्त्र दे दित्ते, ते गुरु तेग बहादुर साहब एक गल कहिंदे मां सच जानी मैं किसे नू नंगिया नहीं वेख सकदा। इसे नगरी नू वसाउण वाले दाते ने यह बचन कहे सी नानी अम्मा नू एक दिन, उन्हें आख्या घुंगणियां सारियां खवायो, पता नहीं सी भी घर अपना तो गुजारा इहदे नाल है। ते उत्थे गुरु रामदास नानी माता नू कहिंदे सी नानी अम्मा मेरे तो किसे दी भुख नहीं वेखी जांदी। इह उस दाते दा दर है जिहड़ा किसे नू भुखिया नहीं वेख सकदा, ये उस मालक का घर है जिहड़ा किसे नू नंगिया नहीं वेख सकता। नहीं तो दुनिया का दस्तूर यह है किसे नू भुखा मरदा वेख के लोग खुश हुंदे, भावें रिश्तेदार भी क्यों ना होवे, किसे नू नंगिया करके दुनिया खुश हुंदी है। पर इको एक गुरु है, निर्गुण राख लिया संतन का सदका, सतगुर ढाक लिया मोहे पापी, पड़दा वो पड़दे ढकण वाला है। महाराज कहिंदे वो लाज रखण वाला है। हर जी लाज रखो हर जन की, तेरे अगे ही अरदास है तू ही लाज रखण वाला है।
हर हर जपन जपावो अपना, हम मांगे भगत एकाके।
और कुछ नहीं मंगदा दाता जी, केवल ते केवल अपने नाम दी दात दियो और अपना जपन आप ही जपा लो, क्योंकि आप जपाए जपे सो नाओ, आप गावाए सो हर गुण गाओ, जिदे उत्ते तुसी कृपा करो कोई तेरे गुण गाउंदा है।
रहाओ हर के सेवक से हर प्यारे, जिन जपे हर बचनाके।
इहदे हरी दे सेवक ओ हरी नू बड़े प्यारे बड़े प्रीतकार, जिन्हां ने उस मालक दा बचन कमा के उहनू जप लिया, उहदी आग्या विच आ गए, ओह गुरु नू पा गए, ओह मालक दे दर ते बड़े प्रीतकार, गुरु उहनां नू ऐसा प्यार करदा इहो जिहा प्रेम करदा है, ओह अपनी बात पिछे हटा सकदा अपने प्यारियां दी गल नहीं मोड़दा। इन्नी प्रीत करन वाला सतगुरु सच्चे पातशाह कहिंदे आ उस मालक नू हर के सेवक से हर प्यारे, जिन जप्यो हर बचनाकी, जिन्हां ने उस मालक दे बचना नू अपने जीवन विच धारण कीता, जिन्हां ने जप्या कहिंदे उहदे दर ते बड़े प्रीतकार हन।
लेखा चित्र गुप्त जो लिखिया, सब छूटे जाव के बाकी।
और जो चित्र गुप्त दा लिखिया लेखा कहिंदे उह सब छुट गया, जिवें थल्यों फैल उपर नू चलदी आ ना, वी उह तुहानूं फिर दरवाजे ते बैठा जिहड़ा उह वी कहिंदा लिया भाई तुसीं तुरे जाओ, कहिंदा उह किधर मूंह चुक्या तुरिया जाना है, कहिंदा जी मिलना, कहिंदा पहला मैनूं मिल, इस तों बाद अगले नूं मिली, फिर अगले नूं मिली, ते जे उपर वाले नहीं पहला ही सैन कर दिते होण, वह आंदा मेरी साहब नाल सीधी गल है, उठ के सलूट करदा भी इह तां भाई सिद्धा उधर दा है। जिन्हां दे लेखे गुरु नानक ने पाड़ दिते, महाराज कहिंदे फिर उन्हां दा लेखा कोई होर नहीं कर सकदा। इसे करके धर्म राय दर कागद फारे, जन नानक लेखा समझा। कहिंदे ओह लेखियां तो रहत हो गए और गुरु उन्हां लेखियां नूं नबेड़न वाला है। कहिंदे फिर ओह चित्रगुप्त नहीं, परवार पार के दानियां लिख ले हो आल पताल, मोहे जम डंड न लगई तजी ले सर्ब जंजाल। कहिंदे मैं हुण इन्हां लेखियां तो बाहर हो गया हां।
हर के संत जपियो मन हर हर, लग संगत साध जना के।
हरी दे संत जन जेड़े ने ਕਹਿੰਦੇ ਉਹਨਾਂ ਨੇ ਰੱਬ ਦੇ ਪਿਆਰੇ ਉਹਨਾਂ ਦੀ ਸੰਗਤ ਵਿੱਚ ਕਹਿੰਦੇ ਇਸ ਤਰ੍ਹਾਂ ਫਿਰ ਜਪਣਾ ਸਤ ਸੰਗਤ ਦੇ ਵਿੱਚ, ਕਿਉਂਕਿ ਗੁਰਮੁਖਾਂ ਦੀ ਸੰਗਤ, ਗੁਰੂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਉਹਦੀ ਰੰਗਤ ਚੜ੍ਹਦੀ ਹੈ ਜੀਵਨ ਦੇ ਵਿੱਚ। ਜੈਸੇ ਮਨੁੱਖ ਨਾਲ ਅਸੀਂ ਬੈਠਦੇ ਹਾਂ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ ਹੈ। ਇਸੇ ਕਰਕੇ ਚੋਰਾਂ ਦੇ ਧੀਆਂ ਪੁੱਤਰ ਸਾਧ ਹੋ ਜਾਂਦੇ ਆ। ਕਈ ਵਾਰ ਗਲਤ ਸੰਗਤ ਹੋ ਜਾਏ ਤੇ ਭਲਿਆਂ ਦੇ ਬੁਰੇ ਬਣ ਜਾਂਦੇ ਆ, ਚੰਗੀ ਮਿਲ ਜਾਏ ਤੇ ਬੁਰਿਆਂ ਦੇ ਜਿਹੜੇ ਨੇ ਉਹ ਭਲੇ ਬਣ ਜਾਂਦੇ ਆ। ਇਹ ਉਸ ਮਾਲਕ ਦੀ ਸੰਗਤ ਦੀ ਰਹਿਮਤ ਆ। ਇਸੇ ਕਰਕੇ ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਉਹ ਫਿਰ ਉਸ ਮਾਲਕ ਨੂੰ ਜਪਦੇ ਹਨ,
ਦਿਨੀ ਯਾਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸ਼ਿਵ ਚਰਿਓ ਚੰਦ ਚੰਦਾਕੀ।
ਉਹਨਾਂ ਦੇ ਅੰਦਰੋਂ ਸੂਰਜ ਵਰਗੀ ਜਿਹੜੀ ਤਪਸ਼ ਤ੍ਰਿਸ਼ਨਾ ਦੀ ਅਗਨ ਹੈ ਉਹ ਸਮਾਪਤ ਹੋਈ ਤੇ ਚੰਦਰਮਾ ਦਾ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਇਸ ਤਰ੍ਹਾਂ ਠੰਡਕ ਵਰਤ ਗਈ, ਕਿਉਂਕਿ ਉਸ ਮਾਲਕ ਦਾ ਨਾਮ ਕੱਲ ਤਾਤੀ ਠੰਡਾ ਹਰ ਨਾ, ਉਹਦੇ ਤੋਂ ਦੂਰ ਹੁੰਦੇ ਹਾਂ ਤਪਦੇ ਹਾਂ। ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ, ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਉਹਦੇ ਨਾਲ ਜੁੜ ਕੇ ਜੀਵਨ ਦੇ ਵਿੱਚ ਫਿਰ ਉਹ ਠੰਡਕ ਵਰਤਦੀ ਹੈ, ਸ਼ੀਤਲਤਾ ਹੁੰਦੀ ਹੈ।
ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ।
ਤੁਸੀਂ ਵੱਡੇ ਪੁਰਖ, ਤੇਰੇ ਵਰਗਾ ਵੱਡਾ ਹੋਰ ਕੋਈ ਨਹੀਂ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਚਲ ਚੌਰ ਛੱਤ। ਕਹਿੰਦੇ ਤੂੰ ਮਾਲਕ ਆਪ ਵੱਡਾ ਔਰ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਤੂੰ ਇਹਨਾਂ ਇੰਦਰੀਆਂ ਦੀ ਪਕੜ ਤੋਂ ਪਰੇ ਤੇਰੇ ਤਾਂ ਗਮਤਾ ਨਹੀਂ ਹੋ ਸਕਦੀ। ਕਹਿੰਦੇ ਅਗੋਚਰ ਦ੍ਰਿਸ਼ਟੀ ਤੋਂ ਪਰੇ ਤੂੰ ਆਪਣੇ ਆਪ ਵਿੱਚ ਹੀ ਮਹਾਰਾਜ ਆਪ ਹੀ ਮਿਹਰ ਕਰਨ ਵਾਲਾ ਹੈ। ਜੈਸਾ ਤੂੰ ਆਪ ਹੈ ਤੈਸਾ ਤੂੰ ਆਪ ਹੀ ਹੈ।
ਜਨ ਨਾਨਕ ਕਉ ਪ੍ਰਭ ਕਿਰਪਾ ਕੀਜਾ ਕਰਦਾ ਸੁਨ ਦਾਸ ਦਸਾ ਕੀ।
ਅਖੀਰ ਤੇ ਅਰਦਾਸ ਕਰਕੇ ਮੰਗਿਆ, ਮਾਲਕ ਮੇਰੇ ਉੱਤੇ ਕਿਰਪਾ ਕਰ, ਮੈਨੂੰ ਤੇਰੇ ਦਾਸਾਂ ਦੇ ਦਾਸਾਂ ਦੀ ਸੰਗਤ ਬਖਸ਼ ਦੇ। ਇਹਨੂੰ ਕਹਿੰਦੇ ਆ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ। ਉਹਨਾਂ ਨੂੰ ਫਿਰ ਇਹ ਦਾਤ ਜਿਹੜੀ ਆ ਰਹਿਮਤ ਪ੍ਰਾਪਤ ਹੁੰਦੀ ਆ। ਹੁਣ ਜੋ ਨਾਲ ਇਸ ਪਾਵਨ ਸਥਾਨ ਤੇ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਗੋਂਡ ਰਾਗ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ, ਉਹਦੇ ਸੰਖੇਪ ਅਰਥ ਆਪਾਂ ਜਿਹੜਾ ਹੈ ਉਹ ਸਾਂਝੇ ਕਰਨੇ ਕਰੀਏ ਜੀ।
ਗੋਂਡ ਮਹੱਲਾ ਪੰਜਵਾ ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ।
ਇੱਥੇ ਮਹਾਰਾਜ ਨੇ ਨਾ ਠਾਕ ਸ਼ਬਦ ਅਜੀ ਦੇ ਤੋਂ ਬੱਚਿਆਂ ਦਾ ਵੀ ਨਾ ਪਿੰਡਾਂ ਚ ਆਪਾਂ ਕਰਦੇ ਹਾਂ ਜਦੋਂ ਰਿਸ਼ਤਾ ਤੇ ਕਹਿੰਦੇ ਜੀ ਮੁੰਡੇ ਦਾ ਠਾਕਾ, ਇਹ ਠਾਕ ਸ਼ਬਦ ਦਾ ਅਰਥ ਹੁੰਦਾ ਰੋਕ, ਰੋਕ ਉਹਨੂੰ ਰੋਕਾ ਵੀ ਕਿਹਾ ਜਾਂਦਾ ਨਾ, ਤਾਂ ਕਰਕੇ ਠਾਕ ਠਾਕ ਦਾ ਅਰਥ ਹੁੰਦਾ ਰੋਕ। ਇੱਥੇ ਮਹਾਰਾਜ ਕਹਿੰਦੇ ਮੇਰੇ ਜੀਵਨ ਵਿੱਚ ਉਨ ਕੋ ਖਸਮ ਕਿੰਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ। ਮੇਰੇ ਜੀਵਨ ਵਿੱਚੋਂ ਔਗਣਾਂ ਨੂੰ ਉਸ ਮਾਲਕ ਨੇ ਠਾਕ ਰੋਕ ਲਾ ਦਿੱਤੀ, ਜਿਹਨੂੰ ਕਿਹਾ ਹੈ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਮੇਰੇ ਜੀਵਨ ਦੇ ਵਿੱਚੋਂ ਉਹ ਔਗਣ ਉਹ ਵਿਕਾਰ ਜਿਹੜੇ ਹੈ ਉਹ ਮਾਲਕ ਨੇ ਮਾਰ ਕੇ ਬਾਹਰ ਕੱਢ ਦਿੱਤੇ, ਕਿਉਂਕਿ ਮੈਂ ਆਖਿਆ ਉਹ ਜਦੋਂ ਪ੍ਰਗਟ ਹੋਇਆ ਨਾ ਸਵੰਜੋ ਕਿਲ ਵਿਖੋ ਕਰਤਾ ਘਰ ਆਇਆ। ਕਹਿੰਦੇ ਹੁਣ ਉਹਨਾਂ ਨੂੰ ਮੇਰੇ ਜੀਵਨ ਵਿੱਚੋਂ ਵਿਦਾਰ ਦਿੱਤਾ ਹੈ।
ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ।
ਉਹਨਾਂ ਨੂੰ ਕਹਿੰਦੇ ਗੋਬਿੰਦ ਦਾ ਮਹਿਲ ਹੀ ਨਾ ਲੱਭਾ, ਉਹ ਵਿਕਾਰਾਂ ਦੀ ਉੱਥੋਂ ਤੱਕ ਪਹੁੰਚ ਨਹੀਂ ਹੈ। ਰੱਬ ਦੇ ਪਿਆਰਿਆਂ ਨੇ ਮਿਲ ਕੇ ਸਤ ਸੰਗਤ ਰੂਪ ਦੇ ਵਿੱਚ, ਜਿਵੇਂ ਨਿੰਦਿਆ ਕਰਨ ਵਾਲਿਆਂ ਦਾ ਇਕੱਠਿਆਂ ਬਹਿ ਕੇ ਨਿੰਦਿਆ ਕਰਨ ਨੂੰ ਦਿਲ ਕਰਦਾ, ਚੁਗਲੀਆਂ ਕਰਦੇ, ਕਈ ਕੁਝ ਕਰਦੇ ਹੈ, ਪਰ ਇਹੋ ਜਿਹੀ ਸੰਗਤ ਬਹੁਤ ਘੱਟ ਜਿੱਥੇ ਆਖਣ ਵੀ ਆਓ ਮਿਲ ਬੈਠ ਕੇ, ਆਵੋ ਮਿਲੋ ਸਹੇਲੀਓ। ਕਹਿੰਦੇ ਆਵੋ ਮਿਲ ਕੇ ਉਸ ਮਾਲਕ ਦੀ ਸਿਫਤ ਸਲਾਹ ਦੀ ਬਾਤ ਕਰੀਏ, ਆਵੋ ਮਿਲੋ ਸਹੇਲੀਓ। ਕਹਿੰਦੇ ਆਵੋ ਤੇ ਮਿਲ ਕੇ ਉਸ ਅਕਾਲ ਪੁਰਖ ਦਾ, ਪਰਮੇਸ਼ਰ ਦਾ, ਉਸ ਪਰਮਾਤਮਾ ਦਾ ਨਾਮ ਜਿਹੜਾ ਜਪੀਏ। ਕਹਿੰਦੇ ਉਹ ਰਾਮ ਜਨਾ ਮਿਲ ਮੰਗਲ ਗਾਇਆ, ਰੱਬ ਦੇ ਪਿਆਰਿਆਂ ਨੇ ਮਿਲ ਕੇ ਉਹਦੀ ਇਬਾਦਤ ਕੀਤੀ ਹੈ।
ਸਗਲ ਸਿਸ਼ਟ ਕੇ ਪੰਜ ਸਿੱਖਦਾਰ, ਰਾਮ ਭਗਤ ਕੇ ਪਾਨੀ ਹਾਰ।
ਸਾਰੀ ਸ੍ਰਿਸ਼ਟੀ ਦੇ ਇਹ ਪੰਜੇ ਸਿੱਖਦਾਰ ਚੌਧਰੀ ਉਹਨੂੰ ਆਪਣੇ ਅਨੁਸਾਰ ਚਲਾਉਂਦੇ, ਲੇਕਿਨ ਜਿਹੜੇ ਰੱਬ ਦੇ ਪਿਆਰੇ ਉਹਦੇ ਨਾਲ ਜੁੜ ਗਏ ਉਹਨਾਂ ਦਾ ਇਹ ਪਾਣੀ ਭਰਦੇ ਨੇ, ਭਾਵ ਕਿ ਉਹਨਾਂ ਦੇ ਅਨੁਸਾਰ ਚੱਲਦੇ ਹਨ।
ਰਹਾਓ ਜਗਤ ਪਾਸ ਤੇ ਲੀਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ।
ਸਮੁੱਚਾ ਜਗਤ ਉਹਨਾਂ ਦਾ ਪਾਣੀ ਭਰਦਾ ਹੈ, ਉਹਨਾਂ ਦਾ ਹਾਲਾ ਭਰਦਾ, ਉਹਨਾਂ ਦੇ ਅਨੁਸਾਰ ਹੀ ਚੱਲਦਾ ਆ, ਲੇਕਿਨ ਕਹਿੰਦੇ ਰੱਬ ਦੇ ਪਿਆਰੇ ਦੇ ਅੱਗੇ ਤਾਂ ਉਹ ਸਲਾਮ ਕਰਦੇ। ਦੇਖੋ ਅਚਰਜ ਭਇਆ, ਕਹਿੰਦੇ ਜੇ ਠਾਕੁਰ ਕੋ ਸੁਣਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ। ਕਹਿੰਦੇ ਹੁਣ ਜਿਹੜੇ ਜੋਏ ਦੂਤ ਮੋਏ ਬਹੁਤ ਸੰਤਾਵਤ, ਤੇ ਭਿਆਨਕ ਭਇਆ ਕਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਛਰਨਾਇਆ। ਕਹਿੰਦੇ ਪਹਿਲਾਂ ਮੈਂ ਇਹਨਾਂ ਦੇ ਤਰਲੇ ਕੱਢਦਾ ਸਾਂ ਵੀ ਮੈਨੂੰ ਛੱਡ ਜਾਓ, ਹੁਣ ਇਹ ਮੇਰੇ ਤਰਲੇ ਕੱਢਦੇ ਆ ਵੀ ਜਿਹੜੇ ਮਾਲਕ ਨੂੰ ਤੂੰ ਅਰਾਧਦਾ ਹੈ ਅਸੀਂ ਤੇਰੇ ਅਨੁਸਾਰ ਹੀ ਚੱਲਾਂਗੇ, ਉਹਦੇ ਤੋਂ ਬਚਾਉਣਾ ਕਰ।
ਲੂਟ ਲੇਹੇ ਸਾਕਤ ਪਤ ਖੋਵਾਹੇ, ਸਾਧ ਜਨਾ ਬਾਗ ਮਲ ਮਲ ਧੋਵਾਹੇ।
ਚੰਗੇ ਭਲੇ ਮਨੁੱਖਾਂ ਦੀ ਪਤ ਲੁੱਟ ਲੈਂਦੇ, ਕਿਸੇ ਤੇ ਵਾਸ਼ਨਾ ਹਾਵੀ ਹੁੰਦੀ, ਕਿਸੇ ਤੇ ਲੋਭ, ਕਿਸੇ ਤੇ ਕ੍ਰੋਧ ਔਰ ਕਮਲਿਆਂ ਵਰਗਾ ਲੱਗਦਾ, ਲੇਕਿਨ ਕਹਿੰਦੇ ਰੱਬ ਦੇ ਪਿਆਰਿਆਂ ਦੇ ਤਾਂ ਇਹ ਮਲ ਮਲ ਕੇ ਪੈਰ ਧੋਂਦੇ ਹੈ, ਉਹਨਾਂ ਦੀ ਤਾਂ ਸੇਵਾ ਵਿੱਚ ਹੁੰਦੇ ਹਨ।
ਪੰਚ ਪੂਤ ਜਣੇ ਇੱਕ ਮਾਏ, ਉਤ ਪੂਜ ਖੇਲ ਕਰ ਜਗਤ ਵਿਆਏ।
ਕਹਿੰਦੇ ਪੰਜ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਤ ਪੂਜ ਦੇ ਤਰੀਕੇ ਨਾਲ ਕਹਿੰਦੇ ਇੱਕੋ ਹੀ ਜਿਹੜਾ ਹੈ ਉਸ ਮਾਇਆ ਤੋਂ ਪੈਦਾ ਹੋਏ ਤੀਨ, ਕਹਿੰਦੇ ਇਹਨਾਂ ਨੂੰ ਫਿਰ ਉਤ ਪੂਜ ਖੇਲ ਕਰ ਜਗਤ ਵਿਆਏ। ਕਹਿੰਦੇ ਇਸ ਜਗਤ ਦੇ ਵਿੱਚ ਇਹਨਾਂ ਨੇ ਜੀਵਾਂ ਨੂੰ ਜਿਸ ਢੰਗ ਦੇ ਨਾਲ ਪਕੜਿਆ, ਇਹ ਜਿਹੜੇ ਇਹਨਾਂ ਪੰਜਾਂ ਦੇ ਅਨੁਸਾਰ ਸਾਰੀ ਸ੍ਰਿਸ਼ਟੀ ਹੋਈ ਪਈ ਹੈ।
ਤੀਨ ਗੁਣਾ ਕੈ ਸੰਗ ਰਚ ਰਸੇ, ਇਨ ਕੋ ਛੋੜ ਉਪਰ ਜਨ ਬਸੇ।
ਗੁਣ ਰਜੋ ਤਮੋ ਤੇ ਸਤੋ, ਇਹਦੇ ਵਿੱਚ ਸਾਰਾ ਜਗਤ ਆ, ਲੇਕਿਨ ਰੱਬ ਦਾ ਪਿਆਰਾ ਇਹਨਾਂ ਤ੍ਰੈ ਗੁਣੀ ਮਾਇਆ ਤੋਂ ਉੱਠ ਕੇ ਚੌਥੇ ਪਦ ਦਾ ਵਾਸੀ ਬਣ ਗਿਆ। ਉੱਥੋਂ ਤੱਕ ਫਿਰ ਇਹਨਾਂ ਵਿਕਾਰਾਂ ਦੀ, ਇਹਨਾਂ ਔਗਣਾਂ ਦੀ ਪਹੁੰਚ ਨਹੀਂ ਹੁੰਦੀ।
ਕਰ ਕਿਰਪਾ ਜਨ ਲੀਏ ਛਡਾਏ, ਜਿਸ ਕੇ ਸੇ ਤਿਨ ਰਖੇ ਹਟਾਏ।
ਸਾਡਾ ਕੋਈ ਉੱਦਮ ਨਹੀਂ ਆ ਇਹ, ਜਿਸ ਮਾਲਕ ਦੇ, ਜਿਵੇਂ ਤੁਸੀਂ ਕਿਸੇ ਦੇ ਘਰ ਜਾਣਾ ਹੋਵੇ ਨਾ ਤੇ ਉਹ ਕੁੱਤਾ ਖਲੋ ਗਿਆ ਦਰਵਾਜ਼ੇ ਤੇ, ਮਾੜਾ ਜਿਹਾ ਪੈਰ ਪੁੱਟਦੇ ਹੋ, ਅੱਗੋਂ ਇੱਕੇ ਦਮ ਜਦੋਂ ਪੈਂਦਾ ਹੈ ਤੁਸੀਂ ਫਿਰ ਪਛਾਣ, ਫਿਰ ਕਦਮ ਪੁੱਟਦੇ ਹੋ, ਅਖੀਰ ਕੋਲੋਂ ਕੋਈ ਸਿਆਣਾ ਲੰਘਿਆ ਆਉਂਦਾ, ਇਹਨੇ ਤੈਨੂੰ ਅੰਦਰ ਨਹੀਂ ਵੜਨ ਦੇਣਾ। ਕਹਿੰਦਾ ਕੀ ਕਰਾਂ, ਇਹਦੇ ਮਾਲਕ ਨੂੰ ਆਵਾਜ਼ ਮਾਰ। ਮਾਲਕ ਨੂੰ ਆਵਾਜ਼ ਮਾਰੀ, ਜਿਹੜਾ ਕੁੱਤਾ ਇੱਕ ਕਦਮ ਨਹੀਂ ਸੀ ਪੁੱਟਣ ਦਿੰਦਾ ਉਹਨੇ ਆਖਿਆ ਨਾ, ਉਹ ਕੁੱਤਾ ਤੁਹਾਡੇ ਪੈਰਾਂ 'ਚ ਲੇਟਣਾ ਤੇ ਚੱਟਣਾ ਸ਼ੁਰੂ ਕਰ ਦਿੰਦਾ ਪੈਰਾਂ ਨੂੰ। ਇਹ ਵਿਕਾਰ ਵੀ ਉਹਦੇ ਇਸੇ ਤਰ੍ਹਾਂ ਹੀ ਨੇ। ਇੱਥੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਭਗਤਹੀਣ ਨਾਨਕ ਜੇ ਹੋਏਗਾ ਤੋਂ ਖਸਮੈ ਨਾ। ਉਹਨੂੰ ਕਹਿੰਦੇ ਉਹਨੂੰ ਆਵਾਜ਼ ਮਾਰ, ਜਿੱਦਣ ਉਹਨੂੰ ਆਵਾਜ਼ ਮਾਰੇਗਾ ਉਹ ਇਹਨਾਂ ਨੂੰ ਆਖੇਗਾ ਮੇਰਾ ਪਿਆਰਾ ਇਹਦੇ ਨੇੜੇ ਨਾ ਜਾਓ।
ਕਹੋ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ।
ਕਹਿੰਦੇ ਉਹਦੀ ਭਗਤੀ ਇਸ ਜਗਤ ਦੇ ਵਿੱਚ ਸਭ ਤੋਂ ਸ੍ਰੇਸ਼ਟ, ਤੇ ਉਹਦੀ ਭਗਤੀ ਤੋਂ ਬਗੈਰ ਦੁਨੀਆਂ ਖੁਆਰ ਹੋਈ ਹੈ, ਹੋ ਰਹੀ ਹੈ ਔਰ ਹੁੰਦੀ ਰਹੇਗੀ। ਜਿੱਦਣ ਉਹਦੀ ਭਗਤੀ ਉਹਦਾ ਨਾਮ ਲਿਆ, ਮਹਾਰਾਜ ਕਹਿੰਦੇ ਉਹਦੇ ਨਾਲ ਜੁੜ ਕੇ ਸੁੱਖ ਹੈ, ਉਹਦੇ ਤੋਂ ਵਿਸਰ ਕੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ, ਤੁਹਾਰੀ ਕੋਟਾਨ ਕੋਟਾਨ ਸ਼ੁਕਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਔਰ ਸਮੁੱਚੇ ਪ੍ਰਬੰਧਕ ਦਾ, ਪ੍ਰਬੰਧਕ ਜਨਾਂ ਦਾ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਗੁਰੂ ਕੇ ਪਿਆਰੇ ਨੇ ਬੜੇ ਪ੍ਰੇਮ ਨਾਲ ਪਾਠ ਕੀਤਾ ਹੈ। ਆਪ ਸੰਗਤਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਫੁੱਲਾਂ ਦੀ ਖਿਮਾਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਇਓ ਜੀ।
ਕਰ ਕਿਰਪਾ ਜਾਣੀਏ ਛੁਡਾਏ, ਜਿਸ ਕੇ ਸੇ ਤਿਨ ਰਖੇ ਹਟਾਏ। ਕਹੋ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।